ਐਡਵੈਂਟਿਸਟ ਵਰਲਡ ਰੇਡੀਓ ਦੀ ਪੰਜਾਬੀ ਸਰਵਿਸ ਤੇ ਆਓ ਪ੍ਰੋਗਰਾਮ ਸੁਣਨੇ ਆ ਉਮੀਦ ਦੀ ਕਿਰਨ। ਸਾਥੀਓ, ਮੈਂ ਤੁਹਾਡੀ ਮੇਜ਼ਬਾਨ ਫਰਾ ਸਲੀਮ ਪ੍ਰੋਗਰਾਮ ਉਮੀਦ ਦੀ ਕਿਰਨ ਦੇ ਨਾਲ ਤੁਹਾਡੀ ਖਿਦਮਤ 'ਚ ਹਾਜ਼ਰ ਹਾਂ। ਸਾਡੀ ਪੂਰੀ ਟੀਮ ਵੱਲੋਂ ਪ੍ਰੋਗਰਾਮ ਸੁਣਨ ਵਾਲੇ ਸਾਰੇ ਸਾਥੀਆਂ ਨੂੰ ਸਾਡਾ ਮੁਹੱਬਤ ਤੇ ਖਲੂਸ ਭਰਾ ਸਲਾਮ ਕਬੂਲ ਹੋਏ। ਸਾਥੀਓ, ਉਮੀਦ ਕਰਨੀ ਆ ਕਿ ਤੁਸੀਂ ਸਾਰੇ ਖੁਦਾ ਤਾਲਾ ਦੇ ਫਜ਼ਲੋ ਕਰਮ ਨਾਲ ਖੈਰੀਅਤ ਨਾਲ ਹੋ ਤੇ ਅੱਜ ਦੇ ਪ੍ਰੋਗਰਾਮ ਦੀ ਤਫਸੀਲ ਕੁਛ ਇਸ ਤਰ੍ਹਾਂ ਹੈ ਕਿ ਪ੍ਰੋਗਰਾਮ ਦਾ ਆਗਾਜ਼ ਇੱਕ ਖੂਬਸੂਰਤ ਗੀਤ ਨਾਲ ਕੀਤਾ ਜਾਏਗਾ ਤੇ ਗੀਤ ਦੇ ਬਾਅਦ ਖੁਦਾ ਦੇ ਖਾਦਮ ਅਜ਼ਮਤ ਇਮੈਨੁਅਲ ਖੁਦਾਵੰਦ ਦੇ ਇਲਾਹੀ ਪਾਕ ਕਲਾਮ ਚੋਂ ਪੈਗਾਮ ਪੇਸ਼ ਕਰਨਗੇ। ਇਸ ਤੋਂ ਇਲਾਵਾ ਸਾਥੀਓ, ਪ੍ਰੋਗਰਾਮ ਦੇ ਆਖਿਰ 'ਚ ਇੱਕ ਹੋਰ ਖੂਬਸੂਰਤ ਗੀਤ ਤੁਹਾਡੀ ਖਿਦਮਤ 'ਚ ਪੇਸ਼ ਕੀਤਾ ਜਾਏਗਾ। ਸੋ ਆਓ ਅੱਜ ਦੇ ਪ੍ਰੋਗਰਾਮ ਦਾ ਆਗਾਜ਼ ਇਸ ਰੂਹਾਨੀ ਗੀਤ ਨਾਲ ਕਰਨੇ ਹਾਂ।
ਸੱਚਿਆਈ ਮੇਰੇ ਦਿਲ ਵਿੱਚ ਹੈ ਰੱਬ, ਮੈਨੂੰ ਬਖਸ਼ ਦਨਾਈ, ਦੇਖ ਖੁਦਾ ਤੂੰ ਦਿਲ ਦੀ ਜਾਂਦਾ ਹੈ ਸੱਚਿਆਈ। ਸਾਫ ਕਰ ਤੋ ਪਾਪ ਮੈਂ ਹੋਊਂਗਾ, ਜ਼ੂਫੇ ਨਾਲ ਤੂੰ ਸਾਫ ਕਰ ਤੋ ਪਾਪ ਮੈਂ ਹੋਊਂਗਾ, ਬਰਫ ਵਾਂਗਰ ਹੋਊਂਗਾ ਜਦ ਤੂੰ ਮੈਂ سیت تیگام تیرے حکم نے آرے تے خدا توں دل دی چاندا ہے سچائی میرے دل وچ اے رب مینوں بخش دنائی دے خدا
रोजाना एडवेंटिस्ट वर्ल्ड रेडियो 24 घंटे का प्रोग्राम जनूबी एशिया के लिए पंजाबी उर्दू अंग्रेजी सिंधी ते दूजिया बहुत सारिया जुबाना विच नशर करता है। सेहत मतवाजन खुराक तालीम खानदानी जिंदगी ते बाइबल मुकद्दस नू समझन दे लई एडवेंटिस्ट वर्ल्ड रेडियो ज़रूर सुनो। सामाइन बाइबल मुकद्दस की तालीमात को मज़ीद सीखने के लिए या अगर आपका कोई सवाल हो तो आप हमसे व्हाट्सएप के ज़रिए इस नंबर पर राब्ता कर सकते हैं। हमारा व्हाट्सएप नंबर है 00923101767962। नंबर एक बार फिर नोट कर लें 00923101767962। एडवेंटिस्ट वर्ल्ड रेडियो वालों प्रोग्राम उम्मीद दी किरण नशर किया जा रहा है। हुन वेला है कि असी खुदा दे पाक कलाम चो पैगाम सुनीए ते अज तुहाडे लई पैगाम खुदा दे खादम ਅਜ਼ਮਤ ਇਮੈਨੁਅਲ ਪੇਸ਼ ਕਰਨਗੇ ਤੇ ਆਓ ਆਪਣੇ ਦਿਲਾਂ ਨੂੰ ਤਿਆਰ ਕਰੀਏ ਤੇ ਖੁਦਾ ਦੇ ਕਲਾਮ ਨੂੰ ਸੁਣੀਏ।
ਯਿਸੂ ਮਸੀਹ ਦੇ ਨਾਮ ਵਿੱਚ ਸਾਰੇ ਸਾਥੀਆਂ ਨੂੰ ਸਲਾਮ। ਸਾਥੀਓ, ਹੁਣ ਵੇਲੇ ਕਿ ਅਸੀਂ ਖੁਦਾਵੰਦ ਦੇ ਕਲਾਮ ਨੂੰ ਸੁਣੀਏ, ਆਓ ਆਪਣੇ ਈਮਾਨ ਦੀ ਮਜ਼ਬੂਤੀ ਤੇ ਈਮਾਨ ਦੀ ਤਰੱਕੀ ਦੇ ਲਈ ਖੁਦਾਵੰਦ ਦੇ ਕਲਾਮ ਨੂੰ ਸੁਣਨੇ ਆ। ਸਾਥੀਓ, ਅੱਜ ਅਸੀਂ ਖੁਦਾਵੰਦ ਦੇ ਕਲਾਮ ਚੋਂ ਇਸ ਗੱਲ ਨੂੰ ਸਿੱਖਾਂਗੇ ਕਿ ਖੁਦਾ ਨੇ ਇਨਸਾਨ ਨੂੰ ਹੁਕਮ ਦਿੱਤਾ ਹੈ ਕਿ ਉਹ ਸਬਤ ਦੇ ਦਿਨ ਨੂੰ ਪਾਕ ਮੰਨੇ। ਸਾਥੀਓ, ਅਸੀਂ ਬਾਈਬਲ ਮੁਕੱਦਸ ਵਿੱਚ ਇਸ ਗੱਲ ਨੂੰ ਪੜ੍ਹਨ ਵਾਲੇ ਬਣਨੇ ਹਾਂ ਕਿ ਖੁਦਾਵੰਦ ਖੁਦਾ ਇਸ ਗੱਲ 'ਤੇ ਜ਼ੋਰ ਦਿੰਦਾ ਹੈ ਕਿ ਇਨਸਾਨ ਸਬਤ ਦੇ ਦਿਨ ਨੂੰ ਪਾਕ ਮੰਨੇ। ਅਸੀਂ ਵੇਖਦੇ ਹਾਂ ਕਿ ਬਾਈਬਲ ਮੁਕੱਦਸ ਵਿੱਚ ਵਾਰ ਵਾਰ ਇਸ ਗੱਲ ਨੂੰ ਦੁਹਰਾਇਆ ਗਿਆ ਹੈ ਕਿ ਖੁਦਾਵੰਦ ਇਨਸਾਨ ਨੂੰ ਆਹ ਹੁਕਮ ਦਿੰਦਾ ਹੈ ਕਿ ਉਹ ਸਬਤ ਦੇ ਦਿਨ ਨੂੰ ਪਾਕ ਮੰਨੇ। ਸਾਥੀਓ, ਅਗਰ ਅਸੀਂ ਬਾਈਬਲ ਮੁਕੱਦਸ ਦੇ ਪੁਰਾਣੇ ਅਹਿਦਨਾਮੇ ਵਿੱਚ ਖਰੂਸ਼ ਦੀ ਕਿਤਾਬ ਇਹਦੇ 20 ਬਾਬ ਦੀ 8 ਆਇਤ ਪੜ੍ਹੀਏ ਤੇ ਇੱਥੇ ਇਹ ਗੱਲ ਬਿਆਨ ਕੀਤੀ ਗਈ ਹੈ ਕਿ ਯਾਦ ਕਰਕੇ ਤੂੰ ਸਬਤ ਦਾ ਦਿਨ ਪਾਕ ਮੰਨੀ। ਔਰ ਫਿਰ ਅਸੀਂ ਖਰੂਸ਼ ਦੀ ਕਿਤਾਬ ਦੇ 31 ਬਾਬ ਦੀ 13ਵੀਂ ਆਇਤ ਵਿੱਚ ਇਹ ਗੱਲ ਪੜ੍ਹਦੇ ਹਾਂ ਕਿ ਖੁਦਾਵੰਦ ਫਰਮਾਉਂਦਾ ਹੈ ਕਿ ਤੁਸੀਂ ਮੇਰੇ ਸਬਤਾਂ ਨੂੰ ਜ਼ਰੂਰ ਮੰਨਣਾ। ਤੇ ਅਸੀਂ ਫਿਰ ਇਬਾਰ ਦੀ ਕਿਤਾਬ ਦੇ 19ਵੇਂ ਬਾਬ ਦੀ 30 ਆਇਤ ਵਿੱਚ ਆਹ ਕਲਾਮ ਪਾਉਂਦੇ ਹਾਂ ਕਿ ਤੁਸੀਂ ਮੇਰੇ ਸਬਤਾਂ ਨੂੰ ਮੰਨਣਾ। ਔਰ ਫਿਰ ਅਸੀਂ ਇਬਾਰ ਦੀ ਕਿਤਾਬ ਦੇ 26 ਬਾਬ ਦੀ 2 ਆਇਤ ਵਿੱਚ ਖੁਦਾ ਦਾ ਆਹ ਕਲਾਮ ਪਾਉਂਦੇ ਹਾਂ ਕਿ ਤੁਸੀਂ ਮੇਰੇ ਸਬਤਾਂ ਨੂੰ ਮੰਨਣਾ। ਤੇ ਇਸਤਿਸਨਾ ਦੀ ਕਿਤਾਬ ਦੇ 5 ਬਾਬ ਦੀ 12ਵੀਂ ਆਇਤ ਵਿੱਚ ਲਿਖਿਆ ਹੈ ਕਿ ਸਬਤ ਦੇ ਦਿਨ ਨੂੰ ਯਾਦ ਕਰਕੇ ਪਾਕ ਮੰਨਣਾ। ਸੋ ਸਾਥੀਓ, ਅਸੀਂ ਵੇਖਦੇ ਕਿ ਬਾਈਬਲ ਮੁਕੱਦਸ ਵਿੱਚ ਵਾਰ ਵਾਰ ਇਸ ਗੱਲ ਨੂੰ ਦੁਹਰਾਇਆ ਗਿਆ ਹੈ। ਖੁਦਾਵੰਦ ਇਨਸਾਨ ਨੂੰ ਇਸ ਗੱਲ ਦਾ ਹੁਕਮ ਦਿੰਦਾ ਹੈ ਕਿ ਉਹ ਯਾਦ ਕਰਕੇ ਸਬਤ ਦੇ ਦਿਨ ਨੂੰ ਪਾਕ ਮੰਨਣ। ਅਸੀਂ ਬਾਈਬਲ ਮੁਕੱਦਸ ਵਿੱਚ ਇਸ ਗੱਲ ਨੂੰ ਵੀ ਪੜ੍ਹਨ ਵਾਲੇ ਬਣਦੇ ਹਾਂ ਕਿ ਅਸਾਂ ਸਬਤ ਦੇ ਦਿਨ ਨੂੰ ਪਾਕ ਕਿਉਂ ਮੰਨਣਾ ਹੈ। ਸਾਥੀਓ, ਅਸਾਂ ਇਸ ਲਈ ਸਬਤ ਦੇ ਦਿਨ ਨੂੰ ਪਾਕ ਮੰਨਣਾ ਹੈ ਕਿਉਂਕਿ 7ਵਾਂ ਦਿਨ ਖੁਦਾਵੰਦ ਸਾਡੇ ਖੁਦਾ ਦਾ ਸਬਤ ਹੈ। ਅਗਰ ਅਸੀਂ ਖਰੂਸ਼ ਦੀ ਕਿਤਾਬ ਇਹਦੇ 20 ਬਾਬ ਦੀ 10ਵੀਂ ਆਇਤ ਪੜ੍ਹੀਏ ਤੇ ਇੱਥੇ ਆ ਲਿਖਿਆ ਹੋਇਆ ਕਿ 7ਵਾਂ ਦਿਨ ਖੁਦਾਵੰਦ ਤੇਰੇ ਖੁਦਾ ਦਾ ਸਬਤ ਹੈ। ਸੋ ਸਾਥੀਓ, ਅਸੀਂ ਵੇਖਦੇ ਹਾਂ ਕਿ ਖੁਦਾਵੰਦ ਕਲਾਮ ਫਰਮਾਉਂਦਾ ਹੈ ਕਿ 7ਵਾਂ ਦਿਨ ਖੁਦਾਵੰਦ ਖੁਦਾ ਦਾ ਸਬਤ ਹੈ। ਸੋ ਇਹਦਾ ਮਤਲਬ ਹੈ ਕਿ ਜਿਹੜਾ 7ਵਾਂ ਦਿਨ ਹੈ ਉਹ ਸਬਤ ਦਾ ਦਿਨ ਹੈ ਤੇ ਸਬਤ ਦਾ ਦਿਨ ਹੀ ਖੁਦਾ ਦਾ ਦਿਨ ਹੈ। ਸਾਥੀਓ, ਅਸੀਂ ਪੈਦਾਇਸ਼ ਦੀ ਕਿਤਾਬ ਦੇ 2 ਬਾਬ ਦੀ 1ਲੀ ਆਇਤ ਤੋਂ ਲੈ ਕੇ 3ਜੀ ਆਇਤ ਤੱਕ ਗੱਲ ਪਾਉਂਦੇ ਹਾਂ ਕਿ 7ਵੇਂ ਦਿਨ ਖੁਦਾ ਨੇ ਆਪਣਾ ਕੰਮ ਖਤਮ ਕੀਤਾ। ਔਰ ਫਿਰ ਆਹ ਵੀ ਗੱਲ ਬਿਆਨ ਕੀਤੀ ਗਈ ਹੈ ਕਿ 7ਵੇਂ ਦਿਨ ਖੁਦਾ ਨੇ ਆਰਾਮ ਕੀਤਾ, 7ਵੇਂ ਦਿਨ ਨੂੰ ਖੁਦਾ ਨੇ ਬਰਕਤ ਦਿੱਤੀ, 7ਵੇਂ ਦਿਨ ਨੂੰ ਖੁਦਾ ਨੇ ਮੁਕੱਦਸ ਠਹਿਰਾਇਆ। ਤੇ ਖਰੂਸ਼ ਦੀ ਕਿਤਾਬ ਦੇ 20 ਬਾਬ ਦੀ 8 ਆਇਤ ਵਿੱਚ ਇਹ ਗੱਲ ਬਿਆਨ ਕੀਤੀ ਗਈ ਹੈ ਕਿ 7ਵਾਂ ਦਿਨ ਖੁਦ ਖੁਦਾ ਸਾਨੂੰ ਯਾਦ ਰੱਖਣ ਦੇ ਲਈ ਕਹਿੰਦਾ ਹੈ। ਸਾਥੀਓ, ਅਸੀਂ ਵੇਖਦੇ ਹਾਂ ਕਿ ਖੁਦਾਵੰਦ ਕਲਾਮ ਫਰਮਾਉਂਦਾ ਹੈ ਕਿ ਸੱਤਵਾਂ ਦਿਨ ਖੁਦਾ ਦਾ ਸਬਤ ਹੈ, ਖੁਦਾ ਨੇ ਸੱਤਵੇਂ ਦਿਨ ਨੂੰ ਬਰਕਤ ਬਖਸ਼ੀ ਹੈ, ਇਹਨੂੰ ਮੁਕੱਦਸ ਠਹਿਰਾਇਆ ਹੈ, ਅਤੇ ਖੁਦਾ ਨੇ ਇਨਸਾਨ ਨੂੰ ਇਸ ਗੱਲ ਦਾ ਹੁਕਮ ਦਿੱਤਾ ਹੈ ਕਿ ਉਹ ਯਾਦ ਕਰਕੇ ਸਬਤ ਦਿਨ ਨੂੰ ਪਾਕ ਮੰਨੇ। ਅਤੇ ਸਾਥੀਓ, ਇੱਥੇ ਮੈਂ ਤੁਹਾਨੂੰ ਇਹ ਗੱਲ ਦੱਸਣਾ ਚਾਹਾਂਗਾ ਕਿ ਖੁਦਾ ਨੇ ਸਬਤ ਦੇ ਦਿਨ ਨੂੰ ਖਾਸ ਬਰਕਤ ਬਖਸ਼ੀ ਹੈ, ਅਤੇ ਜਿਹੜੀ ਚੀਜ਼ ਨੂੰ ਖੁਦਾਵੰਦ ਬਰਕਤ ਬਖਸ਼ਦਾ ਹੈ ਉਹ ਯਕੀਨਨ ਹਰ ਇੱਕ ਦੇ ਲਈ ਬਾਇਸ ਬਰਕਤ ਹੁੰਦੀ ਹੈ। ਸੋ ਸਬਤ ਦਾ ਦਿਨ ਬਰਕਤ ਦਾ ਦਿਨ ਨੇ, ਜਦੋਂ ਅਸੀਂ ਇਹਨੂੰ ਪਾਕ ਮੰਨਦੇ ਹਾਂ ਉਸ ਵੇਲੇ ਅਸੀਂ ਖੁਦਾ ਕੋਲੋਂ ਬਰਕਤ ਪਾਉਂਦੇ ਹਾਂ, ਖੁਦਾਵੰਦ ਸਾਨੂੰ ਸਾਡੇ ਖਾਨਦਾਨ ਨੂੰ ਬਰਕਤ ਦਿੰਦਾ ਹੈ। ਔਰ ਫਿਰ ਸਾਥੀਓ, ਜਿਵੇਂ ਕਿ ਅਸੀਂ ਬਾਈਬਲ ਮੁਕੱਦਸ ਵਿੱਚ ਇਹ ਗੱਲ ਪੜ੍ਹਦੇ ਹਾਂ ਕਿ ਖੁਦਾ ਨੇ ਸੱਤਵੇਂ ਦਿਨ ਨੂੰ ਮੁਕੱਦਸ ਠਹਿਰਾਇਆ ਹੈ। ਮੁਕੱਦਸ ਠਹਿਰਾਉਣ ਤੋਂ ਮੁਰਾਦ ਹੈ ਕਿ ਦੂਜੀਆਂ ਸ਼ੈਵਾਂ ਤੋਂ ਅਲੱਗ ਕਰਨਾ ਜਾਂ ਪਾਕ ਕਰਨਾ। ਸਾਥੀਓ, ਕਿਉਂ ਖੁਦਾ ਨੇ ਸੱਤਵੇਂ ਦਿਨ ਨੂੰ ਬਰਕਤ ਦਿੱਤੀ ਹੈ ਅਤੇ ਇਹਨੂੰ ਮੁਕੱਦਸ ਠਹਿਰਾਇਆ ਹੈ? ਸਾਥੀਓ, ਖੁਦਾ ਨੇ ਇਸ ਲਈ ਇਸ ਦਿਨ ਨੂੰ ਬਰਕਤ ਦਿੱਤੀ ਹੈ ਅਤੇ ਇਹਨੂੰ ਮੁਕੱਦਸ ਠਹਿਰਾਇਆ ਹੈ ਕਿਉਂਕਿ ਆਹ ਦਿਨ ਖੁਦਾ ਦਾ ਦਿਨ ਹੈ। ਖੁਦਾ ਨੇ ਸਬਤ ਦੇ ਦਿਨ ਨੂੰ ਬੜੀ ਅਹਿਮੀਅਤ ਦਿੱਤੀ ਹੈ ਤਾਂ ਕਿ ਇਨਸਾਨ ਉਹਨੂੰ ਪਾਕ ਮੰਨੇ। ਸਬਤ ਨੂੰ ਖੁਦਾ ਨੇ ਬਰਕਤ ਦੇਣ ਅਤੇ ਮੁਕੱਦਸ ਕਰਨ ਦੀ ਬਦੌਲਤ ਹਮੇਸ਼ਾ ਦੇ ਲਈ ਪਾਕ ਅਤੇ ਮੁਕੱਦਸ ਠਹਿਰਾਇਆ ਹੈ। ਇਸ ਤੋਂ ਪਤਾ ਚੱਲਦਾ ਹੈ ਕਿ ਸਬਤ ਹੀ ਖੁਦਾ ਦਾ ਦਿਨ ਹੈ। ਸਾਥੀਓ, ਖੁਦਾ ਨੇ ਇਨਸਾਨ ਨੂੰ ਸੱਤਵੇਂ ਦਿਨ ਤਮਾਮ ਦੁਨਿਆਵੀ ਕੰਮਾਂ ਤੋਂ ਆਰਾਮ ਕਰਨ ਦੇ ਲਈ ਆਖਿਆ ਹੈ। ਇਸ ਲਈ ਜਦੋਂ ਵੀ ਅਸੀਂ ਬਾਈਬਲ ਮੁਕੱਦਸ ਵਿੱਚ ਇਹ ਗੱਲ ਪੜ੍ਹਦੇ ਹਾਂ ਕਿ ਖੁਦਾ ਨੇ ਸੱਤਵੇਂ ਦਿਨ ਆਰਾਮ ਕੀਤਾ, ਉਸ ਵੇਲੇ ਅਸੀਂ ਆਹ ਨਾ ਸੋਚੀਏ ਕਿ ਖੁਦਾ ਥੱਕ ਗਿਆ ਸੀ। ਸਾਥੀਓ, ਖੁਦਾ ਇਨਸਾਨ ਨਹੀਂ ਕਿ ਥੱਕ ਜਾਏ, ਬਲਕਿ ਅਸੀਂ ਵੇਖਦੇ ਕਿ ਖੁਦਾਵੰਦ ਆਪਣੇ ਤਖਲੀਕੀ ਕੰਮਾਂ ਤੋਂ ਫਾਰਿਗ ਹੋਇਆ ਅਤੇ ਇਸ ਦਿਨ ਉਹਨੇ ਆਪਣੀ ਬਣਾਈ ਹੋਈ ਸ਼ੈਵਾਂ ਤੋਂ ਆਪਣਾ ਜਲਾਲ ਜ਼ਾਹਿਰ ਕੀਤਾ। ਸੋ ਸਾਥੀਓ, ਸਬਤ ਇਨਸਾਨ ਦਾ ਬਣਾਇਆ ਹੋਇਆ ਨਹੀਂ ਹੈ, ਬਲਕਿ ਖੁਦਾ ਦਾ ਬਣਾਇਆ ਹੋਇਆ ਹੈ। ਸਬਤ ਇਨਸਾਨ ਦੀ ਤਖਲੀਕ ਦੇ ਵੇਲੇ ਬਣਾਇਆ ਗਿਆ, ਇਸ ਲਈ ਆ ਦਿਨ ਉਸ ਵਕਤ ਤੱਕ ਕਾਇਮ ਰਹੇਗਾ ਜਦੋਂ ਤੱਕ ਇਨਸਾਨੀਅਤ ਜ਼ਿੰਦਾ ਹੈ। ਜਿਸ ਤਰ੍ਹਾਂ ਖੁਦਾ ਲਾ ਤਬਦੀਲ ਹੈ, ਉਸੇ ਤਰ੍ਹਾਂ ਸਬਤ ਦਾ ਦਿਨ ਵੀ ਲਾ ਤਬਦੀਲ ਹੈ। ਜਿਹੜੇ ਲੋਕ ਇਸ ਦੁਨੀਆਂ ਵਿੱਚ ਸਬਤ ਦਿਨ ਨੂੰ ਪਾਕ ਮੰਨਦੇ ਨੇ, ਆਪਣੀਆਂ ਜ਼ਿੰਦਗੀਆਂ ਖੁਦਾ ਦੇ ਕਲਾਮ ਦੇ ਮੁਤਾਬਿਕ ਗੁਜ਼ਾਰਦੇ ਨੇ, ਜਿਹੜੇ ਖੁਦਾ ਨੂੰ ਆਪਣਾ ਖਾਲਿਕ ਅਤੇ ਮਾਲਿਕ ਤਸਲੀਮ ਕਰਦੇ ਨੇ, ਖੁਦਾ 'ਤੇ ਇਮਾਨ ਅਤੇ ਭਰੋਸਾ ਰੱਖਦੇ ਨੇ, ਯਕੀਨਨ ਉਹ ਲੋਕ ਆਸਮਾਨ ਦੀ ਬਾਦਸ਼ਾਹਤ ਵਿੱਚ ਵੀ ਸਬਤ ਦਿਨ ਨੂੰ ਪਾਕ ਮੰਨਣਗੇ। ਸੋ ਸਾਥੀਓ, ਅਸੀਂ ਹਮੇਸ਼ਾ ਖੁਦਾ ਦੇ ਇਸ ਹੁਕਮ ਨੂੰ ਆਪਣੇ ਸਾਹਮਣੇ ਰੱਖੀਏ ਅਤੇ ਸਬਤ ਦੇ ਦਿਨ ਨੂੰ ਪਾਕ ਮੰਨੀਏ, ਕਿਉਂਕਿ ਖੁਦਾਵੰਦ ਬਾਰ ਬਾਰ ਇਸ ਗੱਲ ਨੂੰ ਦੁਹਰਾਉਂਦਾ ਹੈ ਤਾਂ ਕਿ ਅਸੀਂ ਇਸ ਗੱਲ ਨੂੰ ਭੁੱਲ ਨਾ ਜਾਈਏ। ਇਸ ਲਈ ਉਹ ਆ ਫਰਮਾਉਂਦਾ ਹੈ ਕਿ ਤੂੰ ਯਾਦ ਕਰਕੇ ਸਬਤ ਦਿਨ ਨੂੰ ਪਾਕ ਮੰਨੀ। ਔਰ ਫਿਰ ਸਾਥੀਓ, ਇੱਥੇ ਮੈਂ ਤੁਹਾਨੂੰ ਆਹ ਵੀ ਗੱਲ ਦੱਸਣਾ ਚਾਹਾਂਗਾ ਕਿ ਖੁਦਾ ਦੇ ਕਲਾਮ ਸਾਨੂੰ ਇਸ ਲਈ ਇਸ ਗੱਲ ਦਾ ਹੁਕਮ ਦਿੰਦਾ ਕਿ ਅਸੀਂ ਸਬਤ ਦਿਨ ਨੂੰ ਪਾਕ ਮੰਨੀਏ, ਕਿਉਂਕਿ ਸਬਤ ਦਾ ਦਿਨ ਸਾਨੂੰ ਆਹ ਮੌਕਾ ਫਰਾਹਮ ਕਰਦਾ ਹੈ ਕਿ ਅਸੀਂ ਖੁਦਾਵੰਦ ਆਪਣੇ ਖੁਦਾ ਦੇ ਨਾਲ ਰਿਫਾਕਤ ਰੱਖ ਸਕੀਏ, ਉਹਦੇ ਨਾਲ ਜ਼ਿਆਦਾ ਤੋਂ ਜ਼ਿਆਦਾ ਵਕਤ ਗੁਜ਼ਾਰ ਸਕੀਏ। ਸਾਥੀਓ, ਸਬਤ ਨੂੰ ਪਾਕ ਮੰਨਣ ਨਾਲ ਅਸੀਂ ਖੁਦਾ ਦੇ ਨਾਲ ਆਪਣਾ ਤਾਲੁਕ ਜੋੜੇ ਰੱਖਦੇ ਹਾਂ, ਅਸੀਂ ਉਹਦੀ ਬਣਾਈ ਹੋਈ ਸ਼ੈਵਾਂ 'ਤੇ ਗੁਰਖੋਸ ਕਰਦੇ ਹੋਏ ਹਾਂ, ਇਸ ਗੱਲ ਨੂੰ ਜਾਣਨ ਵਾਲੇ ਬਣਦੇ ਹਾਂ ਕਿ ਖੁਦਾ ਮੁਹੱਬਤ ਦਾ ਖੁਦਾ ਹੈ ਅਤੇ ਉਹ ਆਪਣੇ ਲੋਕਾਂ ਨੂੰ ਬਰਕਤ ਦਿੰਦਾ ਹੈ। ਔਰ ਫਿਰ ਸਾਥੀਓ, ਸਬਤ ਦਾ ਦਿਨ ਸਾਨੂੰ ਆਹ ਵੀ ਮੌਕਾ ਫਰਾਹਮ ਕਰਦਾ ਹੈ ਕਿ ਅਸੀਂ ਆਪਣੇ ਖਾਨਦਾਨ ਦੇ ਨਾਲ ਵਕਤ ਗੁਜ਼ਾਰ ਸਕੀਏ, ਆਪਣੇ ਮਾਂ ਬਾਪ ਦੇ ਨਾਲ, ਭੈਣ ਭਰਾਵਾਂ ਦੇ ਨਾਲ, ਬੱਚਿਆਂ ਦੇ ਨਾਲ ਵਕਤ ਗੁਜ਼ਾਰਦੇ ਹੋਏ ਹਾਂ ਖੁਦਾ ਦੀ ਬਰਕਤਾਂ ਦਾ ਅਤੇ ਉਹਦੀ ਨਿਹਮਤਾਂ ਦਾ ਸ਼ੁਕਰ ਅਦਾ ਕਰ ਸਕਦੇ ਹਾਂ। ਸਾਥੀਓ, ਜਦੋਂ ਅਸੀਂ ਆਪਣੇ ਖਾਨਦਾਨ ਦੇ ਨਾਲ ਮਿਲ ਕੇ ਆਪਣੀ ਰੂਹਾਨੀ ਜ਼ਿੰਦਗੀ ਦੀ ਮਜ਼ਬੂਤੀ ਦੇ ਲਈ, ਤਰੱਕੀ ਦੇ ਲਈ ਸੋਚ ਵਿਚਾਰ ਕਰਦੇ ਹਾਂ, ਜਦੋਂ ਅਸੀਂ ਸਬਤ ਦੀ ਬਰਕਤ ਨੂੰ ਹਾਸਲ ਕਰਦੇ ਹਾਂ, ਉਸ ਵੇਲੇ ਯਕੀਨਨ ਅਸੀਂ ਹਕੀਕੀ ਖੁਸ਼ੀ ਅਤੇ ਇਤਮਾਨ ਪਾਉਂਦੇ ਹਾਂ। ਔਰ ਫਿਰ ਸਾਥੀਓ, ਦੇ ਨਾਲ ਅਸੀਂ ਇਸ ਗੱਲ ਨੂੰ ਵੀ ਸਿੱਖਣ ਵਾਲੇ ਬਣਦੇ ਹਾਂ ਕਿ ਸਬਤ ਦਾ ਦਿਨ ਸਾਨੂੰ ਆਹ ਵੀ ਮੌਕਾ ਫਰਾਹਮ ਕਰਦਾ ਹੈ ਕਿ ਅਸੀਂ ਬਿਮਾਰ ਲੋਕਾਂ ਦੀ ਆਯਾਦਤ ਕਰ ਸਕੀਏ, ਉਹਨਾਂ ਨੂੰ ਖੁਦਾ ਦੀ ਮੁਹੱਬਤ ਦਾ ਪੈਗਾਮ ਦੇ ਸਕੀਏ। ਸਬਤ ਦਾ ਦਿਨ ਸਾਨੂੰ ਆਹ ਮੌਕਾ ਫਰਾਹਮ ਕਰਦਾ ਹੈ ਕਿ ਅਸੀਂ ਇਸ ਦਿਨ ਖੁਦਾ ਦੀ ਨਿਜਾਤ ਦਾ, ਉਹਦੀ ਮੁਹੱਬਤ ਦਾ ਪ੍ਰਚਾਰ ਕਰ ਸਕੀਏ, ਉਹਨਾਂ ਲੋਕਾਂ ਤੱਕ ਰਸਾਈ ਕਰ ਸਕੀਏ, ਉਹਨਾਂ ਲੋਕਾਂ ਤੱਕ ਪਹੁੰਚ ਸਕੀਏ ਜਿਹੜੇ ਕਿ ਖੁਦਾ ਤੋਂ ਦੂਰ ਨੇ। ਸਾਥੀਓ, ਅਗਰ ਅਸੀਂ ਵਾਕਈ ਦਿਲ ਤੋਂ ਖੁਦਾ ਨਾਲ ਮੁਹੱਬਤ ਕਰਨੇ ਹਾਂ ਅਤੇ ਉਹਦੀ ਖਿਦਮਤ ਕਰਨਾ ਚਾਹੁੰਦੇ ਹਾਂ, ਤਾਂ ਫਿਰ ਅਸੀਂ ਯਾਦ ਕਰਕੇ ਸਬਤ ਦੇ ਦਿਨ ਨੂੰ ਪਾਕ ਮੰਨੀਏ, ਕਿਉਂਕਿ ਖੁਦਾਵੰਦ ਖੁਦਾ ਦਾ ਆ ਹੁਕਮ ਹੈ। ਸਾਥੀਓ, ਸਬਤ ਸਾਡੇ ਅਤੇ ਖੁਦਾ ਦੇ ਦਰਮਿਆਨ ਇਸ ਗੱਲ ਦਾ ਨਿਸ਼ਾਨ ਹੈ ਕਿ ਖੁਦਾਵੰਦ ਸਾਡਾ ਖਾਲਿਕ ਹੈ ਤੇ ਅਸੀਂ ਉਹਦੀ ਮਖਲੂਕ ਆ ਤੇ ਉਹੀ ਆਪਣੇ ਲੋਕਾਂ ਨੂੰ ਬਰਕਤ ਦਿੰਦਾ ਹੈ। ਹਿਜ਼ਕੀਏਲ ਦੀ ਕਿਤਾਬ ਦੇ 20 ਬਾਬ ਦੀ 20 ਆਇਤ ਵਿੱਚ ਅਸੀਂ ਇਹ ਗੱਲ ਪੜ੍ਹਨੇ ਆ, ਖੁਦਾਵੰਦ ਫਰਮਾਉਂਦਾ ਹੈ ਕਿ ਮੇਰੇ ਸਬਤਾਂ ਨੂੰ ਮੁਕੱਦਸ ਜਾਣੋ ਕਿ ਉਹ ਮੇਰੇ ਤੇ ਤੁਹਾਡੇ ਦਰਮਿਆਨ ਨਿਸ਼ਾਨ ਹੋਣ ਤਾਂ ਕਿ ਤੁਸੀਂ ਜਾਣੋ ਕਿ ਮੈਂ ਖੁਦਾਵੰਦ ਤੁਹਾਡਾ ਖੁਦਾ ਵਾਂ। ਸੋ ਸਾਥੀਓ, ਅਸੀਂ ਵੇਖਦੇ ਹਾਂ ਕਿ ਖੁਦਾ ਦਾ ਕਲਾਮ ਸਾਨੂੰ ਇਸ ਗੱਲ ਦੀ ਤਾਲੀਮ ਦਿੰਦਾ ਹੈ ਕਿ ਖੁਦਾਵੰਦ ਖੁਦਾ ਖੁਦ ਆਪਣੇ ਲੋਕਾਂ ਦੇ ਨਾਲ ਹਮ ਕਲਾਮ ਹੈ, ਆਪਣੇ ਲੋਕਾਂ ਦੇ ਨਾਲ ਮੁਖਾਤਿਬ ਹੈ ਤੇ ਉਹ ਫਰਮਾਉਂਦਾ ਹੈ ਕਿ ਤੁਸੀਂ ਮੇਰੇ ਸਬਤ ਨੂੰ ਪਾਕ ਮੰਨੋ ਤੇ ਇਸ ਗੱਲ ਨੂੰ ਜਾਣੋ ਕਿ ਮੈਂ ਹੀ ਖੁਦਾਵੰਦ ਤੁਹਾਡਾ ਖੁਦਾ ਵਾਂ। ਤੇ ਸਾਥੀਓ, ਖੁਦਾ ਦੀ ਖਾਦਮਾ ਮਿਸਿਸ ਐਲਨ ਜੀ ਵਾਈਟ ਆਪਣੀ ਕਿਤਾਬ ਕਦੀਮ ਅਬਾਈ ਬਜ਼ੁਰਗ ਵਾਂਬੀਆ ਦੇ ਸਫ਼ਾ ਨੰਬਰ 345 ਵਿੱਚ ਆ ਗੱਲ ਲਿਖਦੀ ਏ ਕਿ ਸਬਤ ਨੂੰ ਨਵੇਂ ਕਾਨੂੰਨ ਦੀ ਹੈਸੀਅਤ ਦੇ ਨਾਲ ਪੇਸ਼ ਕੀਤਾ ਨਹੀਂ ਗਿਆ, ਬਲਕਿ ਇਹਨੂੰ ਇਸ ਤਰ੍ਹਾਂ ਪੇਸ਼ ਕੀਤਾ ਗਿਆ ਹੈ ਜਿਹਦੀ ਬੁਨਿਆਦ ਖਲਕਤ ਦੇ ਸ਼ੁਰੂ ਵਿੱਚ ਪਾਈ ਗਈ ਸੀ। ਖਾਲਿਕ ਨੇ ਸਬਤ ਨੂੰ ਯਾਦਗਾਰ ਦੇ ਤੌਰ ਨਾਲ ਕਾਇਮ ਕੀਤਾ ਹੈ। ਸਬਤ ਖੁਦਾ ਨੂੰ ਆਸਮਾਨ ਤੇ ਜ਼ਮੀਨ ਦਾ ਖਾਲਿਕ ਜ਼ਾਹਿਰ ਕਰਦਾ ਹੈ। ਇਸ ਲਈ ਆ ਹਕੀਕੀ ਖੁਦਾ ਤੇ ਝੂਠੇ ਮਬੂਦਾਂ ਵਿੱਚ ਇਮਤਿਆਜ਼ ਜ਼ਾਹਿਰ ਕਰਦਾ ਹੈ। ਉਹ ਸਾਰੇ ਜਿਹੜੇ ਸੱਤਵੇਂ ਦਿਨ ਨੂੰ ਮੰਨਦੇ ਨੇ, ਇਸ ਅਮਲ ਤੋਂ ਆ ਜ਼ਾਹਿਰ ਕਰਦੇ ਨੇ ਕਿ ਉਹ ਖੁਦਾ ਦੇ ਪ੍ਰਸਤਾਰ ਨੇ। ਸੋ ਸਬਤ ਖੁਦਾ ਨਾਲ ਇਨਸਾਨ ਦੀ ਵਫ਼ਾਦਾਰੀ ਦਾ ਉਸ ਵੇਲੇ ਤੱਕ ਖਾਸ ਨਿਸ਼ਾਨ ਰਹੇਗਾ ਜਦੋਂ ਤੱਕ ਕਿ ਕੋਈ ਇਨਸਾਨ ਖੁਦਾ ਦੀ ਇਬਾਦਤ ਦੇ ਲਈ ਜ਼ਮੀਨ ਤੇ ਮੌਜੂਦ ਹੈ। 10 ਅਹਿਕਾਮ ਵਿੱਚ ਸਿਰਫ ਚੌਥਾ ਹੁਕਮ ਹੀ ਇੰਜ ਦਾ ਹੁਕਮ ਹੈ ਜਿਹਦੇ ਵਿੱਚ ਸ਼ਰੀਅਤ ਦੇਣ ਵਾਲੇ ਦਾ ਨਾਮ ਤੇ ਲਕਬ ਦੋਨੋਂ ਮੌਜੂਦ ਨੇ। ਸਿਰਫ ਆਹੀ ਹੁਕਮ ਹੈ ਜਿਹੜਾ ਸਾਬਿਤ ਕਰਦਾ ਹੈ ਕਿ ਕਿਹਦੇ ਇਖਤਿਆਰ ਦੇ ਨਾਲ ਸ਼ਰੀਅਤ ਦਿੱਤੀ ਗਈ ਹੈ। ਸੋ ਇਹਦੇ ਵਿੱਚ ਖੁਦਾ ਦੀ ਮੋਹਰ ਪਾਈ ਜਾਂਦੀ ਹੈ ਜਿਹੜੀ ਕਿ ਖੁਦਾ ਦੀ ਸ਼ਰੀਅਤ ਤੇ ਲਗਾਈ ਗਈ ਹੈ ਤੇ ਜਿਹਦੇ ਵਿੱਚ ਉਹਦੀ ਤਸਦੀਕ ਤੇ ਦਹਿਮੀ ਹੋਣ ਦਾ ਸਬੂਤ ਪਾਇਆ ਜਾਂਦਾ ਹੈ। ਖੁਦਾ ਨੇ ਇਨਸਾਨ ਨੂੰ ਮਿਹਨਤ ਕਰਨ ਦੇ ਲਈ 6 ਦਿਨ ਦਿੱਤੇ ਨੇ ਤੇ ਉਹ ਆ ਮੁਤਾਲਬਾ ਕਰਦਾ ਹੈ ਕਿ ਇਨਸਾਨ ਆਪਣੇ ਸਾਰੇ ਕੰਮਕਾਜ 6 ਦਿਨਾਂ ਵਿੱਚ ਹੀ ਖਤਮ ਕਰੇ। ਸਬਤ ਦੇ ਦਿਨ ਰਹਿਮ ਦੇ ਕੰਮਾਂ ਦੀ ਇਜਾਜ਼ਤ ਦਿੱਤੀ ਗਈ ਹੈ। ਬਿਮਾਰਾਂ ਦੀ ਤੇ ਮੁਸੀਬਤ ਜ਼ਦਾਂ ਦੀ ਹਰ ਵੇਲੇ ਹਿਫਾਜ਼ਤ ਕੀਤੀ ਜਾਣੀ ਚਾਹੀਦੀ ਹੈ ਤੇ ਗੈਰ ਜ਼ਰੂਰੀ ਮਿਹਨਤ ਤੋਂ ਕਿਨਾਰਾ ਕਰਨਾ ਚਾਹੀਦਾ ਹੈ। ਸੋ ਸਾਥੀਓ, ਆ ਗੱਲ ਸੱਚ ਹੈ ਕਿ ਸਬਤ ਖੁਦਾ ਨਾਲ ਇਨਸਾਨ ਦੀ ਵਫ਼ਾਦਾਰੀ ਦਾ ਇੱਕ ਨਿਸ਼ਾਨ ਹੈ, ਇੱਕ ਸਬੂਤ ਹੈ ਤੇ ਖੁਦਾਵੰਦ ਚਾਹੁੰਦਾ ਹੈ ਕਿ ਇਨਸਾਨ ਸਬਤ ਦਿਨ ਨੂੰ ਪਾਕ ਮੰਨੇ। ਸਾਥੀਓ, ਅਗਰ ਮੈਂ ਤੇ ਤੁਸੀਂ ਸਬਤ ਦਿਨ ਨੂੰ ਪਾਕ ਮੰਨਾਂਗੇ, ਖੁਦਾ ਦੇ ਹੁਕਮ ਨੂੰ ਪੂਰਾ ਕਰਾਂਗੇ ਤੇ ਫਿਰ ਯਾਦ ਰੱਖੋ ਕਿ ਖੁਦਾਵੰਦ ਆਪਣੇ ਵਾਅਦੇ ਦੇ ਮੁਤਾਬਿਕ ਸਾਨੂੰ ਬਰਕਤ ਦੇਗਾ। ਖੁਦਾਵੰਦ ਉਹਨਾਂ ਲੋਕਾਂ ਦੇ ਨਾਲ ਆਵਾਦਾ ਕਰਦਾ ਹੈ ਜਿਹੜੇ ਸਬਤ ਦਿਨ ਨੂੰ ਪਾਕ ਮੰਨਦੇ ਨੇ। ਖੁਦਾਵੰਦ ਫਰਮਾਉਂਦਾ ਹੈ ਕਿ ਅਗਰ ਤੂੰ ਸਬਤ ਦੇ ਦਿਨ ਆਪਣੇ ਪੈਰਾਂ ਨੂੰ ਰੁਕੇ ਰੱਖੇਗਾ, ਮੇਰੇ ਮੁਕੱਦਸ ਦਿਨ ਵਿੱਚ ਆਪਣੀ ਖੁਸ਼ੀ ਦਾ ਤਾਲਿਬ ਨਹੀਂ ਹੋਏਗਾ, ਸਬਤ ਨੂੰ ਰਾਹਤ ਤੇ ਖੁਦਾਵੰਦ ਦਾ ਮੁਕੱਦਸ ਤੇ ਉਹਨੂੰ ਮੌਜ਼ਮ ਕਹੇਗਾ, ਤੇਰੀ ਤਾਜ਼ੀਮ ਕਰੇਗਾ, ਆਪਣਾ ਕਾਰੋਬਾਰ ਨਹੀਂ ਕਰੇਗਾ ਤੇ ਆਪਣੀ ਖੁਸ਼ੀ ਦਾ ਤਾਲਿਬ ਨਹੀਂ ਹੋਏਗਾ, ਫਿਰ ਤੂੰ ਖੁਦਾਵੰਦ ਵਿੱਚ ਮਸਰੂਰ ਹੋਏਗਾ ਤੇ ਮੈਂ ਤੈਨੂੰ ਦੁਨੀਆ ਦੀ ਬੁਲੰਦੀਆਂ ਤੇ ਲੈ ਜਾਵਾਂਗਾ ਤੇ ਮੈਂ ਤੇਰੇ ਬਾਪ ਯਾਕੂਬ ਦੀ ਮਿਰਾਸ ਤੋਂ ਤੈਨੂੰ ਖਵਾਵਾਂਗਾ, ਕਿਉਂਕਿ ਖੁਦਾਵੰਦ ਦੇ ਹੀ ਮੂੰਹ ਤੋਂ ਆ ਇਰਸ਼ਾਦ ਹੋਇਆ ਹੈ। ਸਾਥੀਓ, ਅਸੀਂ ਖੁਦਾਵੰਦ ਦਾ ਆ ਕਲਾਮ ਯਸਾਇਆ ਨਬੀ ਦੀ ਕਿਤਾਬ ਦੇ 58 ਬਾਬ ਦੀ 13ਵੀਂ ਤੇ 14ਵੀਂ ਆਇਤ ਵਿੱਚ ਪਾਉਂਦੇ ਹਾਂ। ਸੋ ਅਸੀਂ ਵੇਖਦੇ ਕਿ ਜਿਹੜੇ ਲੋਕ ਖੁਦਾ ਦੇ ਹੁਕਮ ਨੂੰ ਪੂਰਾ ਕਰਦੇ ਨੇ, ਜਿਹੜੇ ਲੋਕ ਖੁਦਾ ਦੇ ਹੁਕਮ ਦੇ ਮੁਤਾਬਿਕ ਸਬਤ ਦਿਨ ਨੂੰ ਪਾਕ ਮੰਨਦੇ ਨੇ, ਖੁਦਾਵੰਦ ਦਾ ਉਹਨਾਂ ਦੇ ਨਾਲ ਆਵਾਦਾ ਹੈ ਕਿ ਮੈਂ ਤੁਹਾਨੂੰ ਬਰਕਤ ਦੇਵਾਂਗਾ, ਤੁਹਾਨੂੰ ਦੁਨੀਆ ਦੀ ਬੁਲੰਦੀਆਂ ਤੇ ਲੈ ਜਾਵਾਂਗਾ। ਸੋ ਸਾਥੀਓ, ਬਾਈਬਲ ਮੁਕੱਦਸ ਦਾ ਮੁਤਾਲਾ ਕਰਨ ਦੇ ਨਾਲ ਸਾਨੂੰ ਪਤਾ ਚੱਲਦਾ ਹੈ ਕਿ ਇਹਦੇ ਵਿੱਚ ਕੋਈ ਸ਼ੱਕ ਨਹੀਂ ਹੈ ਕਿ ਹਕੀਕੀ ਤੇ ਸੱਚਾ ਸਬਤ ਹਫ਼ਤੇ ਦਾ ਦਿਨ ਹੈ ਤੇ ਕੋਈ ਹੋਰ ਦਿਨ ਨਹੀਂ ਹੈ। ਸੋ ਸਾਡੇ ਲਈ ਇਹ ਜ਼ਰੂਰੀ ਹੈ ਕਿ ਅਸੀਂ ਸਬਤ ਦਿਨ ਨੂੰ ਪਾਕ ਮੰਨੀਏ। ਖੁਦਾ ਦਾ ਕਲਾਮ ਫਰਮਾਉਂਦਾ ਹੈ ਕਿ ਖੁਦਾ ਦੀ ਉਮਤ ਦੇ ਲਈ ਸਬਤ ਦਾ ਆਰਾਮ ਬਾਕੀ ਹੈ। ਸੋ ਸਾਥੀਓ, ਹੁਣ ਸਭ ਕੁਝ ਸੁਣਾਇਆ ਗਿਆ ਹੈ, ਹਾਸਲੇ ਕਲਾਮ ਆਏ ਕਿ ਅਸੀਂ ਖੁਦਾ ਕੋਲੋਂ ਡਰੀਏ ਤੇ ਉਹਦੇ ਹੁਕਮਾਂ ਨੂੰ ਮੰਨੀਏ, ਕਿਉਂਕਿ ਇਨਸਾਨ ਦਾ ਫਰਜ਼ ਕੁਲੀ ਆਈਏ। ਆਓ ਅਸੀਂ ਯਾਦ ਕਰਕੇ ਸਬਤ ਦਿਨ ਨੂੰ ਪਾਕ ਮੰਨੀਏ, ਕਿਉਂਕਿ ਅਗਰ ਅਸੀਂ ਸਬਤ ਦਿਨ ਨੂੰ ਪਾਕ ਮੰਨਾਂਗੇ, ਉਸ ਵੇਲੇ ਅਸੀਂ ਖੁਦਾ ਦੇ ਹੁਕਮ ਨੂੰ ਪੂਰਾ ਕਰਦੇ ਹੋਇਆਂ ਉਹਦੇ ਕੋਲੋਂ ਬਰਕਤ ਪਾਵਾਂਗੇ, ਉਹਦੇ ਵਿੱਚ ਮਸਰੂਰ ਹੋਵਾਂਗੇ ਤੇ ਖੁਦਾਵੰਦ ਸਾਨੂੰ ਸਰਫਰਾਜ਼ੀ ਤੇ ਕਬਾਲਮੰਦੀ ਬਖਸ਼ੇਗਾ। ਸੋ ਸਾਥੀਓ, ਅੱਜ ਮੈਂ ਤੁਹਾਡੇ ਅੱਗੇ ਅਪੀਲ ਕਰਨਾ ਕਿ ਤੁਸੀਂ ਬਾਈਬਲ ਮੁਕੱਦਸ ਦੇ ਮੁਤਾਬਿਕ ਖੁਦਾ ਦੇ ਹੁਕਮ ਨੂੰ ਮੰਨੋ। ਖੁਦਾ ਦਾ ਸਾਡੇ ਸਾਰਿਆਂ ਦੇ ਲਈ ਆ ਹੁਕਮ ਹੈ ਕਿ ਤੂੰ ਯਾਦ ਕਰਕੇ ਸਬਤ ਦਿਨ ਨੂੰ ਪਾਕ ਮੰਨੇ। ਅਗਰ ਅਸੀਂ ਖੁਦਾ ਦੇ ਦਿਨ ਨੂੰ, ਜਿਹੜਾ ਕਿ ਸਬਤ ਦਾ ਦਿਨ ਹੈ, ਇਹਨੂੰ ਪਾਕ ਮੰਨਾਂਗੇ ਤੇ ਫਿਰ ਯਕੀਨਨ ਖੁਦਾਵੰਦ ਸਾਨੂੰ ਬਰਕਤ ਦੇਗਾ ਤੇ ਸਾਨੂੰ ਆਪਣੇ ਜਲਾਲ ਦੇ ਲਈ ਇਸਤੇਮਾਲ ਕਰੇਗਾ। ਸੋ ਸਾਥੀਓ, ਇਸ ਵੇਲੇ ਮੈਂ ਤੁਹਾਡੇ ਨਾਲ ਮਿਲ ਕੇ ਦੁਆ ਕਰਨਾ ਚਾਹਨਾ। ਆਓ ਅਸੀਂ ਅੱਜ ਖੁਦਾ ਦੇ ਹਜ਼ੂਰ ਆ ਦੁਆ ਕਰੀਏ ਕਿ ਖੁਦਾ ਸਾਨੂੰ ਸਬਦ ਦਿਨ ਪਾਕ ਮੰਨਣ ਦੀ ਤੌਫੀਕ ਦੇਵੇ ਤਾਂ ਕਿ ਅਸੀਂ ਉਹਦੇ ਕੋਲੋਂ ਬਹੁਤ ਸਾਰੀਆਂ ਬਰਕਤਾਂ ਪਾ ਸਕੀਏ। ਸੋ ਆਓ ਸਾਥੀਓ, ਅਸੀਂ ਦੁਆ ਕਰੀਏ। ਮਸੀਹ ਯਸੂ ਵਿੱਚ ਸਾਡੇ ਜ਼ਿੰਦਾ ਅਸਮਨ ਬਾਪ, ਅਸੀਂ ਤੇਰੇ ਹਜ਼ੂਰ ਆਉਂਦੇ ਹਾਂ, ਤੇਰੇ ਨਾਮ ਨੂੰ ਮੁਬਾਰਕ ਕਹਿੰਦੇ ਹਾਂ ਕਿਉਂਕਿ ਤੂੰ ਹੀ ਤਾਰੀਫ਼ ਅਤੇ ਤਮਜੀਦ ਦੇ ਲਾਇਕ ਹੈ। ਐ ਖੁਦਾਵੰਦ, ਅਸੀਂ ਆਪਣੀ ਜ਼ਿੰਦਗੀ ਦਾ ਖਾਲਿਕ ਅਤੇ ਮਾਲਿਕ ਤੈਨੂੰ ਹੀ ਤਸਲੀਮ ਕਰਨੇ ਹਾਂ। ਤੂੰ ਹੀ ਸਾਡਾ ਜ਼ਿੰਦਾ ਖੁਦਾ ਹੈ। ਐ ਖੁਦਾਵੰਦ, ਸਾਨੂੰ ਤੌਫੀਕ ਦੇ ਕੇ ਅਸੀਂ ਤੇਰੇ ਹੁਕਮ ਦੇ ਮੁਤਾਬਿਕ ਯਾਦ ਕਰਕੇ ਸਬਦ ਦਿਨ ਨੂੰ ਪਾਕ ਮੰਨੀਏ, ਤਾਂ ਕਿ ਅਸੀਂ ਤੇਰੇ ਹਜ਼ੂਰ ਪਸੰਦੀਦਾ ਠਹਿਰੀਏ, ਤੇਰੇ ਕੋਲੋਂ ਅਲਾਹੀ ਬਰਕਤਾਂ ਪਾ ਸਕੀਏ। ਐ ਖੁਦਾਵੰਦ, ਅੱਜ ਦੇ ਕਲਾਮ ਦੇ ਵਸੀਲੇ ਨਾਲ ਸਾਨੂੰ ਬੜੀ ਬਰਕਤ ਦੇ। ਅਸੀਂ ਆਪਣੇ ਆਪ ਨੂੰ, ਆਪਣੇ ਖਾਨਦਾਨਾਂ ਨੂੰ ਤੇਰੇ ਸਪੁਰਦ ਕਰਨੇ ਹਾਂ। ਸਾਨੂੰ ਤੂੰ ਆਪਣੇ ਕਲਾਮ 'ਤੇ ਅਮਲ ਕਰਨ ਦੀ ਤੌਫੀਕ ਤਾਂ ਫਰਮਾ। ਮੈਂ ਦੁਆ ਕਰਨਾ ਇਹਨਾਂ ਭਰਾਵਾਂ ਵਾਸਤੇ, ਇਹਨਾਂ ਭੈਣਾਂ ਵਾਸਤੇ ਜਿਨ੍ਹਾਂ ਨੇ ਤੇਰੇ ਕਲਾਮ ਨੂੰ ਸੁਣੀਆ, ਇਹਨਾਂ ਨੂੰ ਤੂੰ ਬੜੀ ਬਰਕਤ ਦੇ, ਇਹਨਾਂ ਦੇ ਖਾਨਦਾਨਾਂ ਨੂੰ ਬੜੀ ਬਰਕਤ ਦੇ। ਐ ਖੁਦਾਵੰਦ, ਆ ਲੋਕ ਤੇਰੇ 'ਤੇ ਈਮਾਨ ਅਤੇ ਭਰੋਸਾ ਰੱਖਦੇ ਨੇ, ਇਸ ਲਈ ਤੂੰ ਇਹਨਾਂ ਨੂੰ ਬਰਕਤ ਦੇ, ਅਤੇ ਜਿਹੜਾ ਕੋਈ ਵੀ ਇਹਨਾਂ 'ਚੋਂ ਬਿਮਾਰ ਹੈ ਤੂੰ ਉਹਨੂੰ ਸ਼ਿਫਾ ਦੇ, ਕਿਉਂਕਿ ਤੂੰ ਸ਼ਾਫੀ ਹੈ ਅਤੇ ਤੂੰ ਹੀ ਬਿਮਾਰ ਲੋਕਾਂ ਨੂੰ ਸ਼ਿਫਾ ਬਖਸ਼ਣਾ ਹੈ। ਤੂੰ ਸਾਨੂੰ ਆਪਣੇ ਕਲਾਮ ਦੇ ਵਸੀਲੇ ਨਾਲ ਬਰਕਤ ਬਖਸ਼, ਕਿਉਂਕਿ ਇਹ ਸਭ ਕੁਝ ਮੰਗ ਲੈਂਦੇ ਹਾਂ ਖੁਦਾਵੰਦ ਦੀ ਮਸੀਹ ਦੇ ਨਾਮ ਵਿੱਚ। ਆਮੀਨ।
ਪੁਛਾਣੀ ਜਾਵੇ ਰੱਬ ਸਾਡਾ ਸਾਡੇ ਉੱਤੇ ਪਕਣਾ ਰਹਿਮ ਬਖਾਵੇ ਬਰਕਤ ਦੇਵੇ ਚਿਹਰਾ ਆਪਣਾ ਸਾਡੇ ਤੇ ਚਮਕਾਵੇ ਅੰਦਰ ਖੁਸ਼ੀ ਮਨਾਵਣ ਤੇਰੀ ਖੁਸ਼ੀਆਂ ਦੇ ਵਿੱਚ ਲਹਿਰਾਂ ਦੇ ਨਾਲ ਉਸ ਸੱਸ ਗਾਵਣ ਤੇਰੀ ਰੱਬ ਸਾਡਾ ਸਾਡੇ ਉੱਤੇ ਆਪਣਾ ਰਹਿਮ ਬਖਾਵੇ ਬਰਕਤ ਦੇਵੇ ਚਿਹਰਾ ਆਪਣਾ ਚਮਕਾਰੇ
ਬਰਕਤ ਆਪ ਜਨਰੀ ਰੱਬ ਸਾਡਾ ਸਾਡੇ ਉੱਤੇ ਆਪਣਾ ਰਹਿਣ ਬਹਾਰੇ ਬਰਕਤ ਦੇਵੇ ਚਿਹਰਾ ਆਪਣਾ ਸਾਡੇ ਤੇ ਚਮਕਾਵੇ
ਸਾਥੀਓ, ਐਡਵੈਂਟਿਸਟ ਵਰਲਡ ਰੇਡੀਓ ਵੱਲੋਂ ਪ੍ਰੋਗਰਾਮ ਉਮੀਦ ਦੀ ਕਿਰਨ ਨਸ਼ਰ ਕੀਤਾ ਜਾ ਰਿਹਾ ਸੀ। ਉਮੀਦ ਕਰਨੀ ਆ ਕਿ ਅੱਜ ਦਾ ਪ੍ਰੋਗਰਾਮ ਯਕੀਨਨ ਤੁਹਾਨੂੰ ਪਸੰਦ ਆਇਆ ਹੋਵੇਗਾ। ਸਾਥੀਓ, ਬਾਈਬਲ ਮੁਕੱਦਸ ਦੀ ਸੱਚਾਈਆਂ ਨੂੰ ਮਜ਼ੀਦ ਸਿੱਖਣ ਦੇ ਲਈ ਤੁਸੀਂ ਸਾਡੇ ਨਾਲ ਵਟਸਐਪ ਦੇ ਜ਼ਰੀਏ ਵੀ ਰਾਬਤਾ ਕਰ ਸਕਦੇ ਹੋ। ਸਾਡਾ ਵਟਸਐਪ ਨੰਬਰ ਹੈ 0092317176792। ਨੰਬਰ ਇੱਕ ਵਾਰੀ ਫਿਰ ਲਿਖ ਲਵੋ 0092317176792। ਸਾਥੀਓ, ਕੱਲ ਇਸੇ ਵੇਲੇ ਤੇ ਇਸੇ ਫ੍ਰੀਕੁਐਂਸੀ ਤੇ ਦੁਬਾਰਾ ਤੁਹਾਡੇ ਨਾਲ ਮੁਲਾਕਾਤ ਹੋਏਗੀ। ਹੁਣ ਆਪਣੀ ਮੇਜ਼ਬਾਨ ਫਰਾ ਸਲੀਮ ਨੂੰ ਇਜਾਜ਼ਤ ਦਿਓ। ਰੱਬ ਰਾਖਾ।